ਮਨਸੂਰੀ ਜਾਣਾ। ਜਦੋਂ ਆਪ ਜੀ 1953 ਈਸਵੀ ਵਿਚ ਕਲਕੱਤੇ ਗਏ ਸਨ, ਉਸ ਸਮੇਂ ਸਰਦਾਰ ਚੰਨਣ ਸਿੰਘ ਦੀ ਲੜਕੀ ਬੀਬੀ ਹਰਬੰਸ ਕੌਰ ਵੀ ਚਰਨਾਂ ਵਿਚ ਹਾਜ਼ਰ ਹੋ ਕੇ ਸੇਵਾ ਕਰਦੀ ਰਹੀ। ਦੀਵਾਨ ਸੁਣੇ, ਭਜਨ ਸਿਮਰਨ ਤਾਂ ਪਹਿਲਾਂ ਹੀ ਪ੍ਰਾਪਤ ਕਰ ਹੋ ਚੁੱਕਾ ਸੀ ਅਤੇ ਕਿਰਾਏ ਦੀ ਕੋਠੀ ਲੈ ਕੇ ਮਨਸੂਰੀ ਠਹਿਰੀ ਸੀ। ਕਲਕੱਤੇ ਗਿਆ ਸੰਤ ਜੀ ਮਹਾਰਾਜ ਦੇ ਚਰਨਾਂ ਵਿਚ ਮਨਸੂਰੀ ਆਉਣ ਵਾਸਤੇ ਬੇਨਤੀ ਕੀਤੀ, ਜੋ ਆਪ ਜੀ ਨੇ ਪ੍ਰਵਾਨ ਕਰ ਲਈ। ਕਰਮਸਰ ਤੋਂ ਸਟੇਸ਼ਨ ਵੈਗਨ ਗੱਡੀ ਵਿਚ ਬੈਠ ਇਨ੍ਹਾਂ ਸਾਥੀਆਂ ਸਮੇਤ ਮਨਸੂਰੀ ਪੁੱਜੇ। ਬਾਬੂ ਰਲਾ ਸਿੰਘ, ਬਾਬੂ ਕਾਹਨ ਸਿੰਘ, ਸਰਦਾਰ ਕਰਨੈਲ ਸਿੰਘ ਕਿਲਾ ਰਾਏਪੁਰ ਕਨਕਸਾਂ ਵਾਲਾ, ਸੁਰਜੀਤ ਸਿੰਘ ਡਰਾਈਵਰ ਸੀ, ਪ੍ਰਿੰਸੀਪਲ ਗੁਰਦਿਆਲ ਸਿੰਘ ਬਾਅਦ ਵਿਚ ਪਹੁੰਚ ਗਿਆ ਸੀ। ਬੀਬੀ ਹਰਬੰਸ ਕੌਰ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ। ਆਪ ਜੀ ਇੱਥੇ 15 ਦਿਨ ਠਹਿਰੇ, ਫੇਰ ਪ੍ਰੇਮੀਆਂ ਦੀ ਪਰਾਰਵਦ ਦੇ ਪ੍ਰੇਰੇ ਬੀਬੀ ਨੂੰ ਧੀਰਜ ਬਖਸ਼ ਸਥਾਨ ਤੇ ਵਾਪਸ ਆ ਗਏ ਕਸ਼ਮੀਰ ਦੀ ਪਹਾੜੀ। ਅਜੇ ਆਪ ਜੀ ਨੂੰ ਮਨਸੂਰੀ ਤੋਂ ਵਾਪਸ ਆਇਆ ਕੇਵਲ ਇੱਕੋ ਹੀ ਦਿਨ ਹੋਇਆ ਸੀ। ਇਹ 1953 ਈਸਵੀ ਦਾ ਸਤੰਬਰ ਮਹੀਨਾ ਸੀ। ਅੱਧੀ ਰਾਤ ਦੇ ਸਮੇਂ ਕਸ਼ਮੀਰ ਦੀਆਂ ਪਹਾੜੀਆਂ ਵਿਚ ਅਚਾਨਕ ਹੀ ਕਿਸੇ ਦੇ ਰੋਣ ਦੀ ਆਵਾਜ਼ ਕੰਨੀ ਪਈ। ਇਹ ਖਾਸ ਪ੍ਰੇਮੀ ਦੀ ਜਾਣੀ ਪਛਾਣੀ ਆਵਾਜ਼ ਸੀ, ਜੋ ਸ੍ਰੀਨਗਰ ਸੈਰ ਨੂੰ ਗਿਆ ਬਿਪਤਾ ਦੇ ਬਾਸੋ ਪਥਰੀਲੀ ਧਰਤੀ ਵਿਚ ਦਾਤੇ ਨੂੰ ਯਾਦ ਕਰ ਰਿਹਾ ਸੀ। ਬਾਬੂ ਰਲਾ ਸਿੰਘ ਨੂੰ ਕਿਹਾ, ਸਵੇਰੇ ਕਸ਼ਮੀਰ ਨੂੰ ਜਾਣਾ ਹੈ। ਇਥੋਂ ਚੱਲ ਕੇ ਕਿਲਾ ਰਾਏਪੁਰ ਸਰਦਾਰ ਕਰਨੈਲ ਸਿੰਘ ਦੇ ਖੂਹ ਤੇ ਆ ਠਹਿਰੇ। ਦੂਸਰੇ ਦਿਨ ਸਵਖਤ ਹੀ ਕਿਲਾ ਰਾਏਪੁਰ ਤੋਂ ਚੱਲ ਕੇ ਸ਼ਾਮ ਨੂੰ ਉਧਮਪੁਰ ਪਹੁੰਚ ਗਏ। ਇੱਥੇ ਸਰਾਏ ਵਿਚ ਰਾਤ ਕੱਟੀ। ਲੰਗਰ ਦਾ ਰਾਸ਼ਨ, ਬਿਸਤਰੇ ਤੇ ਹੋਰ ਲੋੜੀਂਦਾ ਸਮਾਨ ਗੱਡੀ ਚੋ ਹੀ ਰੱਖਿਆ ਸੀ। ਪ੍ਰਸ਼ਾਦ ਪਾਣੀ ਤਿਆਰ ਕਰਕੇ ਛਕਿਆ, ਬਾਅਦ ਵਿਚ ਬਰਾਜ ਗਏ। ਦੂਸਰੇ ਦਿਨ ਇਸ਼ਨਾਨ ਕਰਕੇ ਸਵੇਰੇ ਹੀ ਚਾਲੇ ਪਾ ਦਿੱਤੇ। ਸ਼ਾਮ ਨੂੰ ਸ੍ਰੀਨਗਰ ਆ ਗਏ। ਸਵਰਗ ਸਰੂਪ ਕਸ਼ਮੀਰ ਦੀ ਪਵਿੱਤਰ ਧਰਤੀ, ਜਿੱਥੇ ਝੀਲਾਂ, ਚਸ਼ਮੇ, ਹਰਿਆਵਲੇ ਮੈਦਾਨ, ਕੇਸਰ ਦੇ ਖੇਤ ਤੇ ਬਰਫੀਲੇ ਪਰਬਤ ਸੁੰਦਰ ਰੂੰ ਦੇ ਗੋੜੇ ਜਾਂ ਚਾਂਦੀ ਦੇ ਕਲਾਸ ਵਾਂਗ ਸੋਭਦੇ ਹਨ। ਪੱਕੇ ਮਕਾਨਾਂ ਦੇ ਖੇਤਾਂ ਵਿਚ, ਕਾਮੇ ਪਹਾੜਾਂ ਦੀਆਂ ਕੁੱਖਾਂ ਵਿਚ ਬਣਾਈਆਂ ਹੋਈਆਂ ਕੱਖਾਂ ਦੀਆਂ ਝੁੱਗੀਆਂ ਵਿਚ ਗਰੀਬ ਲੋਕ ਸਾਰੇ ਖੁਸ਼ਹਾਲ ਤੇ ਪਸੰਨ ਚਿੱਤ ਫਿਰਦੇ ਹਨ। ਭਾਰਤ ਦੀ ਮਹਾਨ ਸੰਸਕ੍ਰਿਤੀ ਵਿਦਿਆ ਦਾ ਕੇਂਦਰ ਕਸ਼ਮੀਰ, ਜਿਸ ਨੂੰ ਬਾਬਰ ਵਰਗੇ ਬਾਦਸ਼ਾਹ ਨੇ ਵੀ ਧਰਤੀ ਦਾ ਸਵਰ ਕਥਨ ਕੀਤਾ ਹੈ। ਅਜੇ ਆਪ ਜੇਹਲਮ ਦਰਿਆ ਦੇ ਕੰਢੇ ਪੁੱਜੇ ਹੀ ਸਨ, ਨਾਲ ਦੇ ਸਿੰਘਾਂ ਨੇ ਰਹਿਸ਼ ਵਾਸਤੇ ਕੋਈ ਮਕਾਨ ਪੁੱਛਣਾ ਸੀ। ਇਤਨੇ ਨੂੰ ਦੂਰੋਂ ਹੀ ਹਜ਼ੂਰ ਦੀ ਗੱਡੀ ਪਛਾਣ ਕੇ ਦਰਸ਼ਨਾਂ ਲਈ ਵਿਹਲ ਹੋਏ ਪ੍ਰੇਮੀਆਂ ਨੇ ਆਪਣੀ ਗੱਡੀ ਮਗਰ ਲਾ ਦਿੱਤੀ ਅਤੇ ਕਈ ਮੀਲ ਅੱਗੇ ਜਾ ਕੇ ਜੇਹਲਮ ਦੇ ਕੰਢੇ ਸੰਤ ਜੀ ਮਹਾਰਾਜ ਦੇ ਚਰਨਾਂ ਵਿਚ ਜਾ ਰੁਕੀ। ਦੋਵੇਂ ਜੀ ਸਰਦਾਰ ਦਲਜੀਤ ਸਿੰਘ ਤੇ ਬੀਬੀ ਮਨਜੀਤ ਕੌਰ ਦਿੱਲੀ ਵਾਲੇ ਦੌੜ ਕੇ ਚਰਨਾਂ ਤੇ ਜਾ ਡਿੱਗੇ ਅਤੇ ਇਹੋ ਆਖੀ ਜਾਵਣ, ਧੰਨ ਦਾਤਾ ਧੰਨ ਸਿਰਜਣਹਾਰ ਪ੍ਰਭੂ, ਮਨ ਦੀਆਂ ਜਾਣ ਕੇ ਪ੍ਰਦੇਸਾਂ ਵਿਚ ਵੀ ਦਰਸ਼ਨ ਬਖਸ਼ੇ ਹਨ। 3 ਦਿਨਾਂ ਤੋਂ ਲਗਾਤਾਰ ਯਾਦ ਕਰ ਰਹੇ ਹਾਂ। ਆਪ ਜੀ ਨੇ ਬੜੀਆਂ ਮੁਸ਼ਕਲਾਂ ਨਾਲ ਪਹਾੜੀ ਪੰਧ ਤਹਿ ਕੀਤਾ ਹੋਣਾ ਹੈ। ਆਪ ਜੀ ਨੇ ਸਾਰੀ ਵਾਰਤਾ ਨਿਭਾਵਰ ਕਰ ਇਨ੍ਹਾਂ ਗੁਰੂ ਪਿਆਰਿਆਂ ਨੂੰ ਧੀਜ ਦਿੱਤਾ ਤੇ ਨਾਲ ਦੇ ਸਿੰਘਾਂ ਨੂੰ ਕਿਹਾ, ਤੁਸੀਂ ਰਹਿਸ਼ ਦਾ ਇੰਤਜ਼ਾਮ ਕਰੋ, ਅਸੀਂ ਇਨ੍ਹਾਂ ਦੇ ਨਾਲ ਹੋ ਆਈਏ, ਫੇਰ ਆਉਂਦੇ ਹਾਂ। ਇਹ ਆ ਕੇ ਜਿੱਥੇ ਇਸ ਦਰਿਆ ਦੇ ਪਾਣੀ ਡੱਲ ਲੇਕ ਵਿਚ ਹਾਊਸ ਬੋਟ ਕਿਰਾਏ ਤੇ ਲੈ ਕੇ ਠਹਿਰੇ ਸਨ, ਉਥੇ ਪੁੱਜੇ। ਬਾਹਰ ਗੱਡੀ ਰੋਕ ਕੇ ਅੰਦਰ ਗਏ। ਉਸ ਜਗ੍ਹਾ ਇਨ੍ਹਾਂ ਨੇ ਹਜ਼ੂਰ ਦੇ ਚਰਨ ਵਿਚ ਬੈਠ ਰੋ ਰੋ ਕੇ ਸਾਰੀ ਵਿਥਿਆ ਦੱਸੀ। ਮਹਾਰਾਜ, 3 ਦਿਨ ਹੋ ਗਏ, ਪਾਸੋਂ ਸ਼ਾਮੀ ਛੋਟਾ ਬੱਚਾ ਸਤਜੀਤ ਸਿੰਘ ਮਿੱਕੀ, ਜਿਸ ਦੀ ਉਮਰ 3 ਸਾਲਾਂ ਦੀ ਸੀ, ਖੇਲਦਾ ਖੇਲਦਾ ਇਹ ਜੋ ਬਾਹਰਲੀ ਫਿਰਨੀ ਹੈ, ਇਸ ਦੀ ਕੁੰਡੀ ਨਹੀਂ ਵੱਜੀ ਸੀ ਜੋ ਬਾਹਰ ਨੂੰ ਖੁੱਲਦੀ ਸੀ, ਧੱਕਾ ਖਾ ਕੇ 1953 ਈਸਵੀ ਦਰਿਆ ਵਿਚ ਡਿੱਗ ਪਿਆ। ਪਤਾ ਨੀ ਕਿਸੇ ਜਾਨਵਰ ਨੇ ਨਿਗਲ ਲਿਆ ਜਾਂ ਪਾਣੀ ਦੇ ਬੇਗ ਨਾਲ ਰੜ ਕੇ ਚਲਿਆ ਗਿਆ। ਡਬੋਲੀਏ ਲੱਭਦੇ ਰਹੇ, ਦੂਰ ਦੂਰ ਤੱਕ ਜਾਲ ਵੀ ਪਵਾਏ, ਪਰ ਮਹਾਰਾਜ ਅਜੇ ਤੱਕ ਉਸ ਦੀ ਲਾਸ਼ ਵੀ ਨਹੀਂ ਲੱਭੀ। ਪਰਸੋਂ ਦਾ ਸਾਰਾ ਪਰਿਵਾਰ ਦੁਖੀ ਤੇ ਉਦਾਸ ਹੈ। ਵੱਡਾ ਕਾਕਾ ਤਾਂ ਰੋ ਰੋ ਕੇ ਫਾਵਾ ਹੋ ਗਿਆ, ਕਿਸੇ ਨੇ ਅੰਨ ਜਲ ਨਹੀਂ ਛਕਿਆ। ਅੱਜ ਆਪ ਜੀ ਦੇ ਦਰਸ਼ਨਾਂ ਨੇ ਸਾਰਾ ਦੁੱਖ ਭੁਲਾ ਦਿੱਤਾ। ਧੰਨੋ ਦਿਲਾਂ ਦੀ ਜਾਣਨਹਾਰ, ਉਸ ਸਮੇਂ ਸੰਤ ਜੀ ਮਹਾਰਾਜ ਵਾਸਤੇ ਚਾਹ ਤਿਆਰ ਕੀਤੀ, ਨਾਲ ਨਾਸਤਾ ਰੱਖਿਆ। ਆਪ ਜੀ ਨੇ ਸਵਾਇਆ ਕੋ ਛਕ ਕੇ ਬਾਕੀ ਦਾ ਸਾਰਾ ਇਨ੍ਹਾਂ ਪ੍ਰੇਮੀਆਂ ਨੂੰ ਦੇ ਦਿੱਤਾ ਅਤੇ ਨਾਲ ਇਹ ਵੀ ਆਖਿਆ, ਤਕੜੇ ਹੋਵੋ, ਦਿਲ ਨਾ ਟਾਹੋ, ਇਹ ਨਿਰੰਕਾਰ ਦੀਆਂ ਦਾਤਾਂ ਹਨ, ਉਸ ਨਾਲ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਇਹੋ ਹੀ ਬੱਚਾ ਅਗਲੇ ਸਾਲ ਛੋਟਾ ਹੋ ਕੇ ਫੇਰ ਤੁਹਾਡੇ ਘਰ ਵਿਚ ਆ ਜਾਵੇਗਾ। 1 ਸਾਲ ਵਾਸਤੇ ਖੇਡਣ ਗਿਆ ਹੈ, ਫੇਰ ਵਾਪਸ ਮੁੜ ਆਵੇਗਾ। ਇਉਂ ਹੋਰ ਵੀ ਬਹੁਤ ਸਾਰੇ ਬਚਨ ਆ ਕੇ ਇਨ੍ਹਾਂ ਨੂੰ ਧੀਰਜ ਦਿੱਤਾ ਅਤੇ ਸ਼ਾਮੀ ਆਪਣੀ ਜਗ੍ਹਾ ਤੇ ਆ ਗਏ। ਇਹ 6-7 ਦਿਨ ਦੇ ਠਹਿਰੇ ਹੋਏ ਸਨ। ਹਜ਼ੂਰ ਦੀ ਆਗਿਆ ਪਾ ਕੇ ਦੂਜੇ ਦਿਨ ਦਿੱਲੀ ਨੂੰ ਵਾਪਸ ਆ ਗਏ। ਇਨ੍ਹਾਂ ਦੇ ਘਰ ਸੰਤ ਜੀ ਮਹਾਰਾਜ ਦੇ ਵਚਨਾਂ ਨਾਲ ਅਗਲੇ ਸਾਲ 1954 ਦੇ ਦਸੰਬਰ ਨੂੰ ਬੱਚੇ ਦਾ ਜਨਮ ਹੋਇਆ। ਸੰਤ ਜੀ ਮਹਾਰਾਜ ਨੂੰ ਬੇਨਤੀ ਕਰ ਦਿੱਲੀ ਬੁਲਾ ਕੇ ਅਖੰਡ ਪਾਠ ਕਰਵਾਇਆ ਅਤੇ ਭੋਗ ਤੋਂ ਪਿੱਛੋਂ ਹਜ਼ੂਰ ਦੀ ਰਸਨਾ ਤੋਂ ਸਤਵੰਤ ਸਿੰਘ ਨਾਮ ਰਖਾਇਆ, ਜਿਸ ਦੀ ਨੁਹਾਰ ਹੂ ਬਹੂ ਉਸ ਬੱਚੇ ਨਾਲ ਮਿਲਦੀ ਹੈ। ਇਧਰੋਂ ਸੰਤ ਜੀ ਮਹਾਰਾਜ ਦੇ ਗਿਆ ਬਾਅਦ ਵਿਚ ਨਾਲ ਪ੍ਰੇਮੀਆਂ ਨੇ ਵੀ ਡਲ ਨੇਕ ਵਿਚ ਇਕ ਹਾਊਸ ਬੋਟ ਕਿਰਾਏ ਤੇ ਲੈ ਲਿਆ। ਆਪ ਜੀ ਇਥੇ ਇਕ ਹਫਤਾ ਠਹਿਰੇ, 2 ਟਾਈਮ ਸੁਬਹ ਸ਼ਾਮ ਸੈਰ ਨੂੰ ਜਾਂਦੇ। ਪਹਾੜ ਦੀ ਸਿਨਰੀ ਚੋਂ ਕੁਝ ਕੁਦਰਤੀ ਰਚਨਾ ਦਾ ਰਸ ਮਾਣਦੇ, ਸੁਭਾਵਿਕ ਹੀ ਜੇ ਕੋਈ ਵਿਭਾਗੀ ਦਰਸ਼ਨ ਕਰ ਲੈਂਦਾ ਤਾਂ ਉਸ ਦੇ ਸੁੱਤੇ ਪਾਗ ਜਾਗ ਪੈਂਦੇ, ਸੁਰਤਾਂ ਨਾਮ ਵਿਚ ਜੁੜ ਜਾਂਦੀਆਂ, ਰਹਿਸ਼ੀ ਸਥਾਨ ਤੇ ਆ ਕੇ ਉਪਦੇਸ਼ ਲੈਂਦੇ। ਇੱਥੇ ਮੁਗਲ ਬਾਦਸ਼ਾਹ ਦੇ ਬਣਾਏ ਹੋਏ ਨਿਸਾਤ ਬਾਗ ਤੇ ਸ਼ਾਲਾਮਾਰ 2 ਮਸ਼ਹੂਰ ਬਾਗ ਹਨ। ਜਦੋਂ ਹਜ਼ੂਰ ਨੂੰ ਗਿਆ ਅਜੇ 2 ਦਿਨ ਹੀ ਹੋਏ ਸਨ। ਤੀਸਰੇ ਦਿਨ ਸਵੇਰੇ ਇਨ੍ਹਾਂ ਮੁਗਲ ਗਾਰਡਨ ਮੁਗਲਾਂ ਦੇ ਬਣਾਏ ਬਾਗਾਂ ਦੀ ਸ਼ਹਿਰ ਨੂੰ ਚੱਲ ਪਏ। ਨਿਸਾਤ ਬਾਗ ਵਿਚ ਚੰਨ ਪੈਂਦਿਆਂ ਹੀ ਸੁਗੜ ਮਾਲੀਆਂ ਦਾ ਮਨ ਖਿੜੇ ਵਿਚ ਟਹਿਕ ਪਿਆ। ਦੁਰਾਨੀ ਚਿਹਰੇ ਦਾ ਅਲੌਕਿਕ ਤੇਜ ਤੱਕ ਕੇ ਜੋ ਕਿਸੇ ਅਵਤਾਰ ਦਾ ਸੂਚਕ ਸੀ, ਮਨ ਵਿਚ ਭਾਵਨਾ ਜਾਗੀ। ਨਾਨਾ ਪ੍ਰਕਾਰ ਦੇ ਸੁੰਦਰ ਫੁੱਲਾਂ ਦਾ ਗੁਲਦਸਤਾ ਤਿਆਰ ਕਰ ਦਾਤੇ ਦੀ ਭੇਟਾ ਕੀਤਾ। ਆਪ ਜੀ ਦਾ ਇਸ਼ਾਰਾ ਪਾ ਕੇ ਸਰਦਾਰ ਕਰਨੈਲ ਸਿੰਘ ਨੇ ਇਨਾਮ ਵਜੋਂ 5 ਰੁਪਏ ਬਖਸ਼ੇ। ਫੇਰ ਦੂਸਰਾ ਮਾਲੀ ਪੁੱਜਾ, ਉਸਨੇ ਵੀ ਇਸੇ ਤਰ੍ਹਾਂ ਫੁੱਲਾਂ ਦਾ ਗੁੰਦਿਆ ਸੇਰਾ ਅਰਪਿਆ, ਇਸ ਨੂੰ ਵੀ 5 ਰੁਪਏ ਦਵਾਏ। ਉਸ ਸਮੇਂ ਇੱਥੇ 7 ਮਾਲੀ ਹਾਜ਼ਰ ਸਨ। ਸਾਰਿਆਂ ਨੇ ਆਪਣੀ ਸਰਦਾ ਪ੍ਰਗਟ ਕਰ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੂਸਰੇ ਬਾਗ ਸ਼ਾਲਾਮਾਰ ਦੀ ਸ਼ਹਿਰ ਨੂੰ ਗਏ। ਉਸ ਜਗ੍ਹਾ ਵੀ ਸਾਰੇ ਮਾਲੀਆਂ ਨੂੰ ਨਾਮ ਦਵਾਇਆ। ਦੁਪਹਿਰ ਦਾ ਪ੍ਰਸ਼ਾਦ ਆਪਣੀ ਜਗ੍ਹਾ ਤੇ ਆ ਛਕਿਆ। ਦੂਸਰੇ ਦਿਨ ਫਿਰ ਸਵੇਰ ਦੇ ਸਮੇਂ ਬਾਗਾਂ ਦੀ ਸ਼ਹਿਰ ਕਰਨ ਗਏ। ਪਹਿਲੇ ਦਿਨ ਬਾਗ ਮਾਲੀਆਂ ਨੇ ਫੁੱਲਾਂ ਦੇ ਸਿਰੇ ਤੇ ਗੁਲਦਸਤੇ ਭੇਟ ਕੀਤੇ, ਭਾਵਨਾ ਨਾਲ ਮੱਥਾ ਟੇਕ ਕੇ ਬੈਠ ਗਏ। ਸੇਵਾਦਾਰ ਨੇ ਖਿਆਲ ਕੀਤਾ ਕਿ ਕੱਲ ਇਨਾਮ ਦੇ ਗਏ ਸਾਂ, ਅੱਜ ਕਾਹਨੂੰ ਦੇਣਾ ਹੈ, ਪਰ ਹਜ਼ੂਰ ਨੇ ਮੁਸਕਰਾ ਕੇ ਇਸ਼ਾਰਾ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਤੈਨੂੰ ਪਤਾ ਹੈ ਇਹ ਕਿਸ ਅੱਗੇ ਸਿਰ ਚੁਕਾ ਰਹੇ ਹਨ। ਸਿਆਣਾ ਪ੍ਰੇਮੀ ਸਮਝ ਗਿਆ, ਨਿਮਰਤਾ ਨਾਲ ਅਰਜ ਕੀਤੀ, ਦਾਤਾ ਮੇਰੀ ਗਲਤੀ ਹੈ, ਆਪ ਸਭ ਦੀ ਪਾਲਣਾ ਕਰਨ ਵਾਲੇ ਅਰਸ਼ਾਂ ਕੁਰਸ਼ਾਂ ਦੇ ਬਾਲੀ ਹੋ। ਦੋਹਾਂ ਬਾਗਾਂ ਵਿਚ ਸਾਰੇ ਮਾਲੀਆਂ ਨੂੰ 5-5 ਰੁਪਏ ਦਵਾ ਕੇ ਸੰਤੁਸ਼ਟ ਕਰ ਅਸੀਸਾਂ ਲੈਂਦੇ ਅਸਥਾਨ ਤੇ ਵਾਪਸ ਆਏ। ਚੌਥੇ ਦਿਨ ਫੁੱਲਾਂ ਦੀ ਸਿਨਰੀ ਦੇਖਣ ਵਾਸਤੇ ਗੁਲਮਰਗ ਦੀ ਪਹਾੜੀ ਤੇ ਗਏ, ਜੋ ਸ੍ਰੀਨਗਰ ਤੋਂ 30-35 ਮੀਲ ਦੂਰ 9,500 ਫੁੱਟ ਉੱਚੀ ਹੈ। ਸਾਰੇ ਬਰਫ ਹੀ ਬਰਫ ਨਜ਼ਰ ਆਉਂਦੀ ਹੈ। ਇਥੋਂ ਹੀ ਅਮਰਨਾਥ ਦੇ ਮੰਦਰ ਨੂੰ ਰਸਤਾ ਜਾਂਦਾ ਹੈ। ਸਾਰਾ ਦਿਨ ਕਾਦਰ ਦੀ ਕੁਦਰਤ ਦਾ ਆਨੰਦ ਮਾਣ ਸ਼ਾਮੀ ਫਿਰ ਸ੍ਰੀਨਗਰ ਆ ਗਏ। ਸ਼ਹਿਰ ਵਿਚ ਜਿਸ ਪਾਸੇ ਵੀ ਜਾਂਦੇ ਸਤਕਾਰ ਨਾਲ ਬੇਅੰਤ ਗਰਦਨਾਂ ਝੁਕ ਜਾਂਦੀਆਂ। ਬਹੁਤ ਸਾਰੇ ਪ੍ਰੇਮੀ ਸ਼ਰਧਾਲੂ ਬਣ ਗਏ। ਗੁਰਦੁਆਰੇ ਸਾਹਿਬ ਸੰਗਤਾਂ ਨੂੰ ਪਤਾ ਲੱਗਾ, ਕੀਰਤਨ ਵਾਸਤੇ ਬੇਨਤੀ ਕੀਤੀ, ਗੁਰਸਿੱਖਾਂ ਦੀ ਸ਼ਰਧਾ ਦੇ ਕੇ ਪ੍ਰਵਾਨ ਕਰ ਲਈ। ਚੌਥੇ ਦਿਨ ਐਤਵਾਰ ਦੀ ਸ਼ਾਮ ਰਾਤ ਦੇ 8 ਤੋਂ 11 ਤੱਕ ਹਰੀ ਜਸ ਕੀਰਤਨ ਕੀਤਾ। ਭਾਵੇਂ ਹਜ਼ੂਰੀਏ ਸਾਜੀ ਨਾਲ ਨਹੀਂ ਸਨ, ਪਰ ਫੇਰ ਵੀ ਜਦੋਂ ਸਥਾਨਕ ਸਾਜੀਆਂ ਨਾਲ ਸਿੱਧੀਆਂ ਧਾਰਨਾ ਦੇ ਸ਼ਬਦ ਪੜੇ, ਗੁਰਦੁਆਰੇ ਸਾਹਿਬ ਦਾ ਹਾਲ ਗੂੰਜਣ ਲੱਗ ਪਿਆ। ਸਾਰੇ ਪ੍ਰੇਮੀ ਆਸ਼ਿਸ਼ ਕਰ ਉੱਠੇ, ਅਰਸ਼ੀ ਹੁਕਮ ਅਨੁਸਾਰ ਜਿਨ ਅੰਦਰੇ ਪ੍ਰੀਤ ਪ੍ਰਮ ਕੀ ਜਿਉ ਬੋਲਨ ਤੇ ਵੈ ਸੁਹਾਨ। ਐਸੀ ਮਾਤੀ ਇਹ ਚੜੀ ਕੇ ਸਰੋਤੇ ਵਜ ਵਿਚ ਆ ਕੇ ਝੂਮਣ ਲੱਗ ਪਏ। ਦੇਸ ਕਾਲ ਵਿਸਰ ਗਿਆ, 3 ਘੰਟੇ ਪਲ ਮਾਤਰ ਵਿਚ ਗੁਜਰ ਗਏ। ਉਹ 6:00 ਵਜਿਆ, ਇਕ ਪਲਕ ਸੁਖ ਸਾਗ ਸਮਾਗਮ ਕੋਟ ਵਿਕੁੰਠੇ ਪਾਏ। ਇਉ ਆਪ ਜੀ ਇਥੇ 7 ਦਿਨ ਠਹਿਰੇ ਅਤੇ 8ਵੇਂ ਦਿਨ ਅੰਮ੍ਰਿਤ ਵੇਲੇ ਪੰਜਾਬ ਨੂੰ ਵਾਪਸ ਚਾਲੇ ਪਾ ਦਿੱਤੇ। ਸ਼ਾਮੀ ਉਸੇ ਜਗ੍ਹਾ ਉਧਮਪੁਰ ਸਰਾਏ ਵਿਚ ਠਹਿਰੇ। ਦੂਸਰੇ ਦਿਨ ਸ਼ਾਮ ਨੂੰ ਕਿਲਾ ਰਾਏਪੁਰਾ ਪੁੱਜੇ, ਇਥੋਂ ਕਰਮਸਰ ਦੀ ਧਰਤੀ ਨੂੰ ਭਾਗ ਲਾਇਆ।